ਜੇ ਸੰਤਾਂ ਦੇ ਪਾਸ ਚਲੇ ਜਾਓ, ਸੰਤਾਂ ਨੂੰ ਮਿਲੋ ਤਾਂ ਚਾਰ ਪਦਾਰਥ ਮਿਲ ਜਾਂਦੇ। ਕਰਮ ਦਾ ਜੀਵਨ ਮਿਲ ਜਾਂਦਾ, ਪੈਸੇ ਕਰਕੇ ਸੁਖਾਲ ਹੋ ਜਾਇਆ ਕਰਦੀ ਹੈ, ਕਾਮਨਾਵਾਂ ਪੂਰਨ ਹੋ ਜਾਂਦੀਆਂ ਨੇ ਤੇ ਮੁਕਤੀ ਮਿਲ ਜਾਂਦੀ ਹੈ। ਗੁਰੂ ਮੇਰੇ ਸਾਰੇ ਅਨੇਕ ਹੈ, ਜੇ ਗੁਰੂ ਮਿਲ ਜਾਵੇ ਤਾਂ ਪਤਾ ਹੀ ਨਹੀਂ ਕਿੰਨੇ ਫਲ। ਸਹਿਤ ਕਬੀਰ ਵਿਚਾਰ ਤੇ ਇੰਨੇ ਫਲ ਪ੍ਰਾਪਤ ਗੁਰੂ ਤੋਂ ਹੋਇਆ ਕਰਦੇ ਨੇ ਪਿਆਰ ਦੇ ਨਾਲ, ਜਿਹੜਾ ਗੁਰੂ ਨਾਲ ਪਿਆਰ ਦੇ ਨਾਲ ਜੁੜ ਗਿਆ। ਜਾਂ ਅਧੀਨ ਹੋ ਕੇ ਜਿਸਨੇ ਮੰਗ ਲਿਆ, ਕੁਛ ਮੰਗ ਲਓ, ਗੁਰੂ ਘਰ 'ਚ ਕੋਈ ਘੱਟ ਹੈ। ਸੰਗਤ ਜਦੋਂ ਚੰਗੀ ਹੈ ਉਸ ਵੇਲੇ ਸਾਧ ਸਿੰਘ ਜੀ ਪਰਮੇਸ਼ਰ ਪ੍ਰਭੂ ਸੰਗਤ ਜਾ ਕੇ ਵਿਰਾਜਮਾਨ ਹੋ ਜਾਂਦੇ। ਇਹ ਗੱਲ ਕੋਈ ਅਕਸਰ ਨਹੀਂ ਹੈ, ਦਿਲ ਪਚਾਓ ਵਾਸਤੇ ਨਹੀਂ ਹੈ, ਇਹ ਬਿਲਕੁਲ ਜੋ ਵਚਨ ਕੀਤਾ ਜਾਂਦਾ ਉਹ ਬਿਲਕੁਲ ਸੱਚ ਹੈ। ਦਿਸਦੇ ਨੇ ਚਾਹੇ ਨਹੀਂ ਦਿਸਦੇ। ਇੱਕ ਵਾਰੀ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਵਚਨ ਕਰ ਰਹੇ ਸੀ ਕਿ ਪ੍ਰੇਮੀਓ, ਜਿੱਥੇ ਹਰੀ ਦਾ ਜਸ ਹੁੰਦਾ ਹੋਵੇ, ਜਿੱਥੇ ਸ਼ੁੱਧ ਆਤਮਾ ਪ੍ਰੇਮ ਦੇ ਵਿੱਚ ਬੈਠੀਆਂ ਹੋਣ ਇਕੱਠੇ ਹੋ ਕੇ, ਉੱਥੇ ਦੇਵਤੇ ਸਾਰੇ ਆ ਜਾਂਦੇ। ਬ੍ਰਹਮਾ ਵੀ, ਵਿਸ਼ਨੂੰ ਵੀ, ਮਹੇਸ਼ ਵੀ, ਹੋਰ ਸਾਰੇ ਦੇ ਸਾਰੇ ਹੈਰਾਨ ਹੋਏ ਕਿ ਮਹਾਰਾਜ ਨਾ ਤਾਂ ਇਹਨਾਂ ਦਾ ਸੁਣਦੇ ਹਾਂ ਬਹੁਤ ਦੇਰ ਤੇ ਇੱਥੇ ਬ੍ਰਹਮਾ ਜੀ ਤਾਂ ਸੰਸਾਰ ਦੀ ਉਤਪਤੀ ਕਰ ਰਹੇ ਪੈਰੋ ਦੇ ਰੂਪ ਵਿੱਚ। ਸ਼ਿਵ ਜੀ ਜੋ ਹੈ ਸੰਘਾਰ ਕਰ ਰਿਹਾ, ਮਾਰ ਰਿਹਾ, ਕਾਲ ਦਾ ਰੂਪ ਬਣਿਆ ਹੈ ਤੇ ਵਿਸ਼ਨੂੰ ਜੀ ਇਸਨੂੰ ਰੋਜੀ ਦੇ ਰਹੇ ਨੇ। ਜੇ ਆਪਦੀ ਕਿਰਪਾ ਹੋ ਜਾਵੇ ਤੇ ਅਸੀਂ ਗੁਸਤਾਖੀ ਨਾ ਕਰਦੇ ਹੋਈਏ, ਕਿਉਂਕਿ ਆਪਦੇ ਦਰਸ਼ਨ ਤਾਂ ਸਭ ਤੋਂ ਪਰਮ ਪਵਿੱਤਰ ਦਰਸ਼ਨ। ਪਰ ਫਿਰ ਵੀ ਮਨ ਦੀ ਸੋਚਿਆ ਰਹਿੰਦੀ ਹੈ ਵੀ ਆਹ ਵੀ ਦੇਖੀਏ, ਆਹ ਵੀ ਦੇਖੀਏ। ਹੁਣ ਸੁਭਾਗ ਪ੍ਰਾਪਤ ਹੋਇਆ ਸੱਚੇ ਪਾਤਸ਼ਾਹ, ਆਪ ਕਿਰਪਾ ਕਰਕੇ ਇੱਕ ਵਾਰੀ ਦਰਸ਼ਨ ਤਾਂ ਕਰਾ ਦਿਓ ਇਹਨਾਂ ਦੇ। ਮਹਾਰਾਜ ਕਹਿਣ ਲੱਗੇ ਜ਼ਰੂਰ ਕਰਨੇ ਆ, ਕਹਿੰਦੇ ਨਾ। ਮਹਾਰਾਜ ਕਹਿੰਦੇ ਸਰਵ ਨੈ ਨਾ ਪੇਖਣਾਰ, ਸਰਵ ਪੂਤਾ ਵਰਤਾਰਾ, ਸਰਵ ਨੈ ਨਾ ਪੇਖਣਾਰ। ਐਂ ਹੱਥ ਮਾਰਿਆ ਸਮਾਨ ਕਹਿਣ ਕਰ, ਸਾਰਿਆਂ ਦੇ ਨੇਤਰ ਖੁੱਲ ਗਏ ਜਿਹੜੇ ਅੰਦਰਲੇ ਨੇ, ਕਿਉਂਕਿ ਆਪਣੇ ਦੋ ਨੇਤਰ ਨੇ, ਦੋ ਕੰਨ ਨੇ, ਦੋ ਨਾਸਕਾਂ ਨੇ, ਦੋ ਜੀਭਾਂ ਨੇ, ਦੋ ਸਪਰਸ਼ਾਂ ਨੇ। ਹਰ ਬੰਦੇ ਨੂੰ ਇਸ ਗੱਲ ਦਾ ਪਤਾ। ਇੱਕ ਤਾਂ ਨੇਤਰ ਉਹ ਨੇ ਜਿਹੜੇ ਮਿੱਟੀ ਦੇ ਬਣੇ ਹੋਏ, ਮਿੱਟੀ ਨੂੰ ਦੇਖ ਸਕਦੇ ਨੇ, ਉਹਦਾ ਅੱਖਾਂ ਨੇ ਜਿਹੜੀਆਂ ਸਾਰਿਆਂ ਨੂੰ ਮਿਲੀਆਂ ਨੇ। ਇੱਕ ਇਹਦੇ ਅੰਦਰ ਹੋਰ ਨੇਤਰ ਨੇ, ਹੋਰ ਅੱਖਾਂ ਨੇ ਜਿਹਨੂੰ ਮਹਾਰਾਜ ਨੇ ਬਿਆਨ ਅੱਖਰੀਆਂ ਆਖਿਆ, ਬਿਆਨ ਦਿਵ ਨੇਤਰ ਕਹਿੰਦੇ ਨੇ, ਸ਼ਿਵ ਨੇਤਰ ਕਹਿੰਦੇ, ਤੀਸਰਾ ਤਿਲ ਕਹਿੰਦੇ, ਬੜੇ ਨਾਮ ਰੱਖੇ ਹੋਏ ਨੇ। ਉਹ ਸਾਰਿਆਂ ਨੂੰ ਨਹੀਂ ਮਿਲਦੇ, ਕਿਉਂਕਿ ਉੱਥੇ ਤੱਕ ਰਸਵਾਈ ਨਹੀਂ, ਪਹੁੰਚ ਨਹੀਂ ਹੈ ਸਾਰਿਆਂ ਦੀ। ਵਾਰ ਵਾਰ ਦੁਨੀਆਂ 'ਚ ਸਾਡੀ ਪਹੁੰਚ ਹੋਣ ਕਰਕੇ ਉਹ ਨੇਤਰਾਂ ਤੋਂ ਨਹੀਂ ਆਉਂਦੇ ਆ, ਦੂਸਰੇ ਹੋਏ ਕਰਦੇ ਨੇ ਦੇਵਕਾਂ। ਉਹ ਦੇਵਕਾਂ ਜਿਹੜੇ ਨੇ ਬਾਹਰਲੀ ਆਵਾਜ਼ ਸੁਣਨ ਵਾਲੇ ਤਾਂ ਕੰਨ ਸਾਡੇ ਕੋਲ ਹੈਗੇ, ਲੇਕਿਨ ਜੋ ਅੰਦਰ ਹਰ ਵਕਤ ਨਾਮ ਦੀ ਧੁੰਦ ਚੱਲ ਰਹੀ ਹੈ, ਉਹਦੀ ਆਵਾਜ਼ ਸੁਣਨ ਵਾਲੇ ਸਾਡੇ ਕੋਲ ਤਾਂ ਨਹੀਂ ਹੈ। ਉੱਥੋਂ ਅਸੀਂ ਬਹਿ ਰਹੇ ਹਾਂ। ਉਹ ਕਿਉਂ ਬਹਿ ਰਿਹਾ ਹੈ? ਕਿਉਂਕਿ ਸਾਡੇ ਉੱਤੇ ਮਾਇਆ ਦਾ ਅਸਰ ਪੈ ਗਿਆ। ਮਾਇਆ ਕਹਿੰਦੇ ਨੇ ਜਿੰਨੀਆਂ ਚੀਜ਼ਾਂ ਅਸੀਂ ਦੇਖਦੇ ਹਾਂ, ਜਿੰਨਾ ਸਾਡਾ ਵਾਹ ਪੈਂਦਾ ਹੈ, ਸਭ ਮਾਇਆ ਹੈ। ਮਾਇਆ ਪੈਸਿਆਂ ਨੂੰ ਨਹੀਂ ਕਹਿੰਦੇ, ਪੈਸੇ ਦਾ ਨਿਗਰਾਨ ਹੋਇਆ ਕਰਦੇ। ਜੋ ਕੁਛ ਅਸੀਂ ਦੇਖਦੇ ਹਾਂ ਇਹ ਸਾਰਾ ਸਾਨੂੰ ਵਾਰ ਵਾਰ ਰੱਖਦਾ, ਅੰਦਰ ਨਹੀਂ ਜਾਣ ਦਿੰਦਾ। ਇਸ ਮਾਇਆ ਨੇ ਸਾਨੂੰ ਮਾਇਆਧਾਰੀ ਬਣਾ ਦਿੱਤਾ, ਰੱਬ ਧਾਰੀ ਨੂੰ ਬਣਾਇਆ। ਜਿਵੇਂ ਨਾਮ ਜਪਣ ਵਾਲਿਆਂ ਨੂੰ ਨਾਮਧਾਰੀ ਕਹਿੰਦੇ ਨੇ, ਵੀ ਉਹਨੇ ਹਰ ਵਕਤ ਨਾਮ ਨੇ ਵੈਰੂ ਵੈਰੂ ਕਰਨਾ। ਇਹ ਕੋਈ ਭੇਤ ਨਹੀਂ ਸੀਗਾ ਨਾਮਧਾਰੀਆਂ ਦਾ, ਇਹ ਤਾਂ ਨਾਮ ਜਪਦੇ ਸੀ ਹਰ ਵਕਤ, ਇਹਦਾ ਲੋਕ ਨਾਮਧਾਰੀ ਕਹਿਣ ਲੱਗ। ਜਿਹੜਾ ਦੁੱਧ ਪੀ ਜਾਂਦਾ ਉਹ ਦੁੱਧਾ ਧਾਰੀ ਕਹਿਣ ਲੱਗ ਜਾਂਦੇ। ਨੌ ਨੇ ਅੱਗੇ ਦੇ ਧਾਰੀ ਹੁੰਦਾ ਵੀ ਇਹਨੇ ਧਾਰ ਲਈ ਇਹ ਚੀਜ਼। ਸੋ ਇਹ ਜਿਹਨੇ ਪਰਮੇਸ਼ਰ ਦਾ ਨਾਮ ਅੰਦਰ ਜਿਸਦੇ ਹੋ ਰਹੇ ਹਨ ਸਾਰਿਆਂ ਦੇ, ਉਹ ਅਸੀਂ ਮਾਇਆ ਨੂੰ ਧਾਰਿਆ ਕਰਕੇ ਸਾਨੂੰ ਮਾਇਆਧਾਰੀ ਕਹਿੰਦੇ। ਮਾਇਆਧਾਰੀ ਇਹਦੇ ਬੜੇ ਅਰਥ ਨੇ ਮਾਇਆਧਾਰੀ ਦੇ। ਕਿਸੇ ਅਸੀਂ ਪੈਸੇ ਵਾਲੇ ਨੂੰ ਮਾਇਆਧਾਰੀ ਕਰਾਂਗੇ, ਲੇਕਿਨ ਮਾਇਆਧਾਰੀ ਤਾਂ ਸਾਰੇ ਉਹ ਨੇ ਜਿਹਨਾਂ ਨੂੰ ਪਰਮੇਸ਼ਰ ਦਾ ਦਰਸ਼ਨ ਨਹੀਂ ਮਿਲਦਾ ਤੇ ਦਿਸਦਾ ਨਹੀਂ ਸਾਰੇ ਪਾਸੇ। ਸੋ ਮਾਇਆ ਘਰ ਮਹਾਰਾਜ ਫਰਮਾਉਂਦੇ ਨੇ ਕਿ ਮਾਇਆਧਾਰੀ ਅਸ ਅੰਨਾ ਬੋਲਾ, ਹੱਥ ਤੋਂ ਜ਼ਿਆਦਾ ਅੰਨਾ ਹੈ ਤੇ ਹੱਥ ਤੋਂ ਜ਼ਿਆਦਾ ਬੋਲਾ। ਮਹਾਰਾਜ ਸਾਡੇ ਤਾਂ ਕੰਨ ਲੱਗੇ ਹੋਏ ਨੇ, ਕਹਿੰਦੇ ਇਹ ਕੰਨ ਬਾਹਰਲੇ ਨੇ, ਅੰਦਰਲਾ ਸ਼ਬਦ ਸੁਣਦਾ ਤੈਨੂੰ, ਤੇਰੇ ਅੰਦਰ ਇੱਕ ਲਗਾਤਾਰ ਧੁੰਨ ਚੱਲਦੀ ਹੈ। ਉਹਦਾ ਸੁਣਦਾ ਨਹੀਂ ਹੈ, ਮਾਇਆ ਧਾਰੀ ਆ, ਕੰਨਾ ਬੋਲਾ ਸ਼ਬਦ ਨਾ ਸੁਣੇ ਪਰ ਉਹ ਪਿੱਛੋਂ। ਇੱਕ ਤਾਂ ਆਪ ਪ੍ਰਮਾਣ ਕਰਦੇ ਹਾਂ ਕਿ ਆ ਜਿਹੜਾ ਸਰੀਰ ਹੈ ਇਹ ਨੌ ਦਰਵਾਜਿਆਂ ਵਾਲਾ ਕੋਟ ਹੈ, ਕਿਲ੍ਹਾ ਹੈ। ਇੱਕ ਇਹਦੇ 'ਚ ਦਰਵਾਜ਼ਾ ਹੋਰ ਹੈ ਜਿਹਨੂੰ ਦਸਵਾਂ ਦਰਵਾਜ਼ਾ ਕਹਿੰਦੇ, ਉਹ ਗੁਪਤ ਤੇ ਹੈ ਤੇ ਉਹਨੂੰ ਬੱਜੇ ਕਪਾਟ ਲੱਗੇ ਹੋਏ ਨੇ ਸਖ਼ਤ ਪੱਥਰਾਂ ਵਰਗੇ ਸਟੀਲ ਦੇ, ਉਹ ਖੁੱਲਦਾ ਜਾਂਦਾ ਤੇ ਦੇਸ਼ਾਂ ਦੇ ਪੱਟ ਨੇ। ਨੌ ਦਰਵਾਜ਼ੇ ਕਾਇਆ ਕੋਟ ਹੈ, ਦਸਵਾਂ ਗੋਤਰ ਕੀਜਾ, ਬੱਜੇ ਕਪਾਟ ਨਾ ਖੁੱਲਣੀ ਤੇ ਖੁੱਲਦਾ ਕਿਵੇਂ ਹੈ? ਕਦੇ ਪੰਜ ਪਿਆਰਿਆਂ ਤੋਂ ਸ਼ਬਦ ਲੈ ਲਓ, ਨਾਮ ਲੈ ਲਓ, ਭਜਨ ਲੈ ਲਓ, ਪੰਜ ਪਿਆਰੇ ਅਮਰਤ ਸਿਖਾਉਣ ਤੋਂ ਬਾਅਦ ਪਹਿਲਾਂ ਤਾਂ ਉਹਨੂੰ ਪਵਿੱਤਰ ਕਰਦੇ ਨੇ, ਉਹਦੇ ਵਿੱਚ ਕਰੰਟ ਦਾਖਲ ਕਰਦੇ ਨੇ ਗੁਰੂ ਦੀ ਬਾਣੀ ਦੀ, ਉਸ ਤੋਂ ਬਾਅਦ ਫਿਰ ਆਪ ਉਸਨੂੰ ਨਾਮ ਦੀ ਦਾਤ ਦਿੰਦੇ। ਉਹ ਨਾਮ ਜਦ ਸਾਡੇ ਅੰਦਰ ਆਏਗਾ ਤਾਂ ਅਸੀਂ ਫਿਰ ਉਹਦੀ ਕਮਾਈ ਕਰਦੇ ਹਾਂ, ਦੱਸ ਦਿੰਦੇ ਨੇ ਬਈ ਤੂੰ ਭਾਈ ਇੰਨੀਆਂ ਵਾਲਾ ਫੇਰੀ ਹੈ, ਇੰਨੇ ਘੰਟੇ ਨਾਮ ਜਪ। ਸੋ ਉਹ ਜਿਹੜਾ ਨਾਮ ਜਪਦਾ ਹੈ ਉਹਦੇ ਨਾਲ ਫਿਰ ਇਹ ਬੱਜੇ ਕਪਾਟ ਖੁੱਲ੍ਹਣੇ ਸ਼ੁਰੂ ਹੋ ਜਾਂਦੇ ਨੇ। ਬੱਜੇ ਕਪਾਟ ਨਾ ਖੁੱਲ੍ਹਣੀ, ਗੁਰ ਸ਼ਬਦ ਚਲੀ ਜਾ, ਗੁਰੂ ਦਾ ਸ਼ਬਦ ਖੋਲਦਾ, ਜਿਹਦੇ ਪੱਲੇ ਗੁਰੂ ਦਾ ਸ਼ਬਦ ਆ ਉਹਦੇ ਖੁੱਲ੍ਹ ਜਾਣਗੇ। ਜਿਹਨੇ ਇਹ ਮਹਿਸੂਸ ਨਹੀਂ ਕਰਿਆ ਵੀ ਅੰਦਰ ਦਰਵਾਜ਼ੇ ਖੁੱਲ੍ਹ ਜਾਣ, ਉਹਦਾ ਹਨੇਰੇ 'ਚ ਆਇਆ, ਹਨੇਰੇ 'ਚ ਰਹਿ ਜਾਏਗਾ। ਬਾਹਰ ਦੀ ਦੁਨੀਆ ਜਦ ਆਪਾਂ ਸਰੀਰ ਛੱਡ ਲਾਂਗੇ ਤਾਂ ਦਿਸਦੀ ਨਹੀਂ ਹੈ, ਨਾ ਚੰਦ ਦਿੰਦਾ, ਨਾ ਸੂਰਜ ਦਿੰਦਾ, ਐਵੇਂ ਪ੍ਰਕਾਸ਼ ਆ। ਸੋ ਇਸ ਤਰ੍ਹਾਂ ਦੇ ਨਾਲ ਬੱਜੇ ਕਪਾਟ ਨਾ ਖੁੱਲ੍ਹਣੀ, ਕੋਈ ਸ਼ਬਦ ਖਰੀਦਿਆ, ਜਦੋਂ ਗੁਰੂ ਦੇ ਸ਼ਬਦ ਨੇ ਉਹ ਦਰਵਾਜ਼ਾ ਖੋਲ੍ਹਤਾ, ਦਰਵਾਜ਼ਾ ਏਅਰ ਟਾਈਟ ਹੋਵੇ, ਖੁੱਲ ਜਾਵੇ ਤਾਂ ਅੰਦਰ ਜਿਹੜਾ ਰਾਗ ਰੰਗ ਹੋ ਰਿਹਾ ਬਾਸ ਹੋਣ ਲੱਗ ਜਾਂਦਾ। ਮਹਾਰਾਜ ਕਹਿੰਦੇ ਉੱਥੇ ਤੇਰੇ ਹੀ ਅੰਦਰ, ਹਰ ਬੰਦੇ ਦੇ ਅੰਦਰ ਇੱਕ ਨਾਦ ਹੋ ਰਿਹਾ, ਕੀਰਤਨ ਹੋ ਰਿਹਾ, ਪੰਜ ਸ਼ਬਦ ਵੱਜ ਰਹੇ। ਲੇਕਿਨ ਸੁਣਦੇ ਤਾਂ ਭਾਗਾਂ ਵਾਲੇ ਨੂੰ ਨੇ, ਕਿਸੇ ਕਿਸੇ ਨੂੰ ਜਿਹਦੀ ਲਿਵ ਨਾਮ 'ਚ ਲੱਗਦੀ ਆ ਉਹ ਸੁਣਦਾ, ਬਾਕੀਆਂ ਨੂੰ ਤਾਂ ਪਤਾ ਹੀ ਨਹੀਂ ਆ ਵੀ ਪੰਜ ਸ਼ਬਦ ਕੀ ਹੁੰਦੇ। ਸੋ ਪੰਜ ਸ਼ਬਦ ਜਦ ਵੱਜਦੇ ਨੇ, ਅਣਹਦ ਵੱਜੇ, ਧੁਨ ਵੱਜਦੇ, ਇੱਕ ਧੁਨ ਲੱਗੀ ਪਈ। ਜਦੋਂ ਮੈਂ ਅਮਰੀਕਾ 'ਚ ਗਿਆ ਉੱਥੇ ਮੈਂ ਇੱਕ ਹਾਊਸ ਆਉਣ ਦਾ ਰੌਕ ਦੇਖਣ ਚੱਲੇ, ਮੈਨੂੰ ਲੈ ਗਏ। ਉਹ ਕਹਿੰਦੇ ਦੇਖੋ ਤਾਂ ਸਹੀ, ਅਜੀਬ ਬਾਤਾਂ ਨੇ, ਜਿਹਨੂੰ ਤੁਸੀਂ ਅਨੁਰਾਧ ਕਹਿੰਦੇ ਹੋ ਇਹ ਤਾਂ ਤੁਹਾਨੂੰ ਅਨੁਰਾਧ ਦਾ ਗਿਆਨ ਹੋਊਗਾ ਵੀ ਕੀ ਹੁੰਦਾ, ਬਟ ਅੱਛਾ ਇੰਨਾ ਤੋਂ ਸੁਣਾ ਤਾਂ ਮਨੁੱਖ ਨੇ। ਜਦ ਮੈਂ ਉਹਦੇ ਅੰਦਰ ਗਿਆ ਉੱਥੇ ਆਰਕੈਸਟਰਾ ਪੰਜ ਛੇ ਕੋਈ ਚਾਲੀ ਚਾਲੀ ਬੰਦਿਆਂ ਦੇ, ਨਾ ਬੰਦੇ ਅਸਲੀ ਨਕਲੀ ਬੰਦੇ ਕਰੇ, ਨਕਲੀ ਸਾਜ ਉਹਦੇ ਉਹਦੇ ਮੂਹਰੇ ਪਏ ਨੇ ਅਤੇ ਜਿਸ ਵਾਰ ਤਾਂ ਉਹਦੇ 'ਚ ਪੈਸੇ ਪਾ ਦਿਓ ਥੋੜ੍ਹੇ ਜਿਹੇ ਡਾਲਰ ਪਾ ਦਿਓ, ਉਸੇ ਵੇਲੇ ਡਰਮ ਡਰਮ ਹੋ ਕੇ ਸਾਰੇ ਹੀ ਸਾਜ ਚਾਲੀ ਸਾਜ ਵਜਣੇ ਸ਼ੁਰੂ ਹੋ ਜਾਂਦੇ। ਗਾ ਗਿਆ ਉੱਥੇ ਕੋਈ ਬੰਦਾ ਹੀ ਨਹੀਂ ਹੈ, ਸਾਜ ਪਏ ਨੇ ਉਹਨਾਂ ਦੇ ਉੱਤੇ, ਗੱਜ ਵੀ ਪਏ ਨੇ, ਸਭ ਕੁਝ ਪਏ ਨੇ। ਜਦੋਂ ਪੈਸੇ ਪਾ ਦਿਓ ਉਹ ਗੱਜ ਆਪੇ ਹੀ ਇਹਨਾਂ ਨੂੰ ਲੱਗ ਜਾਂਦੇ ਸੀ। ਮੈਂ ਕਿਹਾ ਜੀ ਆਹ ਤਾਂ ਪੱਸੇ ਹੀ ਪੈ ਇੱਕ ਨਵਾਂ ਖਿਆਲ ਦਿੱਤਾ। ਐਸੇ ਤਰ੍ਹਾਂ ਦੇ ਨਾਲ ਬਿਨਾਂ ਵਜਾਉਣ ਵਾਲਿਆਂ ਦੇ ਬਾਜੇ ਅੰਦਰ ਹਰੇਕ ਦੇ ਵੱਜ ਰਹੇ ਨੇ, ਔਰ ਹਰ ਵਕਤ ਵੱਜ ਰਹੇ। ਮਹਾਰਾਜ ਕਹਿੰਦੇ ਉਹ ਸੁਣਦੇ ਉਹਨੂੰ ਨੇ ਜਿਹਦੇ ਕਪਾਟ ਖੁੱਲ੍ਹ ਜਾਣ, ਅਨਰਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜੈ। ਤੇ ਉੱਥੇ ਉਹੀ ਸ਼ਬਦ ਜਿਹੜਾ ਪੰਜਾਂ ਪਿਆਰਿਆਂ ਨੇ ਦਿੱਤਾ ਉਹ ਸੁਣਨ ਲੱਗ ਜਾਂਦੇ। ਅਮਰਤ ਛਕਾਉਣਾ ਇਹ ਨਹੀਂ ਮੈਂ ਕਰਦਾ ਵੀ ਇਸ ਤਰ੍ਹਾਂ ਤੁਹਾਨੂੰ ਸ਼ਬਦ ਅੰਦਰ ਸੁਣਦਾ ਪੰਜਾਂ ਪਿਆਰਿਆਂ ਦਾ, ਮੇਰਾ ਇਹ ਜੀਵ ਤੇ ਦਿਨ ਜੇ ਬਾਅਦ ਜਟੇ ਜਾਓ ਕੋਈ ਜਾਣੇ ਪੈਦਾ, ਨਾ ਜੀਵ ਹਿਲਦੀ ਹੈ ਨਾ ਬੁੱਲ ਹਿਲਦੇ ਨੇ, ਆਪਣੇ ਨਾਮ ਸੁਣੀ ਜਾਂਦੇ, ਨਾਮ ਦੇ ਨਾਲ ਧੁਨ ਸੁਣੀ ਜਾਂਦੀ ਹੈ। ਜਦ ਤੁਸੀਂ ਉਹਦੇ 'ਚ ਧਿਆਨ ਰੱਖੀਏ, ਧੁਰਮੇ ਧਿਆਨ ਧਿਆਨਵੇਂ ਜਾਂਦੇ ਹਾਂ ਗੁਰਮੁਖ ਕੰਦ ਤੁਹਾਨੀਆਂ ਦੇ ਵਿੱਚ ਬੈਠਣ ਦੀ ਲੋੜ ਨਹੀਂ, ਸੋਨੀਆਂ ਤਾਪਣ ਦੀ ਲੋੜ ਨਹੀਂ, ਸਿਰਫ ਸਹਿਜ ਦੇ ਨਾਲ ਕਮਰੋ ਦੀ ਬੁੱਕਲ ਮਾਰੀ ਹੋਈ ਆ, ਬੰਦ ਵੇਲੇ ਇਸ਼ਨਾਨ ਕਰਕੇ ਉੱਠਿਆ ਹੈ, ਉਹ ਧੁਨ 'ਚ ਧਿਆਨ ਲਾ ਦਿਓ। ਧੁਨ ਵੈਗੁਰੂ ਦੇ ਦਰਬਾਰ ਤੋਂ ਆਉਂਦੀ ਹੈ, ਜਿਉਂ ਜਿਉਂ ਤਰੀਕੀ ਹੁੰਦੀ ਜਾਊਗੀ ਉਹ ਪਰਮੇਸ਼ਵਰ ਦੇ ਦਾਤੇ ਲੈ ਜਾਏਗੀ। ਫਿਰ ਕਹਿੰਦੇ ਜੀ ਉੱਥੇ ਕੋਈ ਹਨੇਰਾ ਦੁਨਾ ਤਾਂ ਨਹੀਂ? ਮਹਾਰਾਜ ਕਹਿੰਦੇ ਨਹੀਂ, ਚਿਤ ਕਾ ਅੰਤਰ ਚਾਨਣਾ ਪ੍ਰਕਾਸ਼ ਹੈ। ਪ੍ਰਕਾਸ਼ ਕਿੰਨਾ ਕੁ ਪ੍ਰਕਾਸ਼ ਹੈ? ਕਹਿੰਦੇ ਇਹ ਮਨ ਲਾ ਜੋ ਉਨਵਲ ਰਹਿ, ਜਦੋਂ ਇਹ ਮਨ ਪਹੁੰਚ ਜਾਂਦਾ ਹੈ ਸੋ ਤੀਨ ਲੋਕ ਦੀ ਬਾਤਾਂ ਕਹਿ, ਪਹਿਲੇ ਜਨਮ ਦੀਆਂ ਵੀ ਤੇ ਅਗਲੇ ਦੀ ਵੀ ਤੇ ਹੁਣ ਵਾਲੇ ਦੀਆਂ ਸਾਰੀਆਂ ਗੱਲਾਂ ਦਾ ਭੂਤ ਭਵਿੱਖ ਵਰਤਮਾਨ ਨੂੰ ਦੱਸ ਦਿੰਦਾ। ਉਹਨੂੰ ਪਤਾ ਜੋਸ਼ ਵੀ ਨਹੀਂ ਬਣਦਾ ਵੀ ਐਵੇਂ ਹੀ ਦੱਸੀ ਜਾਵੇ, ਪਤਾ ਹੁੰਦੇ ਹੋਏ ਵੀ ਚੁੱਪ ਰਹਿਣ ਦੀ ਆਗਿਆ ਹੈ, ਪੁੱਛਿਆ ਨਹੀਂ ਕਹਿਣਾ, ਮਨ ਮੇਰਾ ਮਨ ਚ ਗੱਲ ਰੱਖਣੀ ਹੈ। ਜਿਹੜਾ ਉੱਚਾ ਕਹਿਣਾ ਹੈ ਉਹ ਤਾਂ ਬੋਲੇ ਹੀ ਅਲੀ ਅਲੀ ਅਧਿਕਾਰੀ ਨਹੀਂ ਹੈਗਾ। ਇਹ ਤਮਾਸ਼ੇ ਕਰਨ ਲੱਗ ਗਿਆ ਭੇਜ ਦਿਖਾਇਓ ਜਗਤ ਕੋ ਲੋਕਨ ਕੋ ਬਸਕੀਨ ਅੰਤਕਾਲ ਕਾਠੀ ਕਢਿਓ ਬਾਦ ਨਰਕ ਮੋਲ। ਕਹਿੰਦੇ ਨਰਕਾਂ ਚ ਵਾਸਣਾ ਮਿਲਦਾ ਉਸ ਪ੍ਰੇਮੀ ਨੂੰ ਜਿਹੜਾ ਇਸ ਤਰ੍ਹਾਂ ਦੇ ਨਾਟਕ ਚੇਤੇ ਕਰਨੇ ਸ਼ੁਰੂ ਕਰ ਲਿਆ। ਸੋ ਇਸ ਤਰ੍ਹਾਂ ਦੇ ਨਾਲ ਜਿਵ ਨੇਚਰ ਖੁੱਲ ਜਾਂਦਾ, ਜਦ ਉਹ ਖੁੱਲ ਗਏ ਫਿਰ ਕੀ ਦਿਸਦਾ? ਕਹਿੰਦੇ ਸਮੇ ਕੋ ਵਸਦਾ ਜਿਹਨੇ ਆਪੇ ਰਚਨ ਰਚਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਉਹਦੇ ਵਿੱਚ ਵਾਹਿਗੁਰੂ ਦੇ ਦਰਸ਼ਨ ਹੁੰਦੇ ਨੇ, ਹੁੰਦੇ ਕਿੱਥੇ ਨੇ? ਕਿ ਕਿਸੇ ਪਾਸ ਦੇ ਹੁੰਦੇ ਨੇ ਜਾਂ ਕਿਸੇ ਉੱਪਰ ਸਮਾਨਾ ਦਿੰਦੇ? ਨਹੀਂ, ਮਹਾਰਾਜ ਕਹਿੰਦੇ ਹਰੇਕ ਦੇ ਹਿਰਦੇ ਵਿੱਚ ਵਾਹਿਗੁਰੂ ਬੈਠੇ ਹਰੇਕ ਦੇ, ਤੇ ਜਿਹਨਾਂ ਦੇ ਨੇਤਰ ਖੁੱਲ ਗਏ ਉਹ ਦਰਸ਼ਨ ਕਰਦੇ। ਸੋ ਮੈਂ ਇਹ ਬੇਨਤੀ ਕਰਦਾ ਸੀ ਕਿ ਸਾਡੇ ਅੰਦਰ ਜਿੱਥੇ ਅੱਖਾਂ ਬਾਹਰਲਾ ਕੰਮ ਕਰਦੀਆਂ ਨੇ, ਅੰਦਰ ਵੀ ਅੱਖਾਂ ਨੇ ਜਿਹਨੂੰ ਦੇਵ ਨੇਤਰ ਕਹਿੰਦੇ। ਦੇਵ ਕਾਲ ਨੇ ਸਾਡੇ ਜਿਹੜੇ ਨਾਮ ਦੀ ਭੂਮਿਕਾ ਬਣ ਕਰਦੇ। ਦੇਵ ਨਾਸਕ ਹੈ, ਕੋਈ ਸੁਗੰਧੀ ਕੋਲ ਨੀ, ਫੁੱਲਾਂ ਦੀ ਸੁਗੰਧੀ ਆਪੇ ਹੀ ਆਈ ਜਾਂਦੀ ਹੈ, ਆਲੇ ਦੁਆਲੇ ਦੇਖ ਰਹੀ ਹੈ ਸੁਗੰਧੀ ਕਿੱਥੋਂ ਆਉਂਦੀ ਹੈ, ਕਿਉਂਕਿ ਪਤਾ ਨੀ ਹੈ ਸੁਗੰਧੀ ਉਹਦੇ ਅੰਦਰ ਹੀ ਹੋਇਆ ਕਰਦੀ। ਸਵਾਦ ਕੋਈ ਨੀ, ਚੀਜ਼ ਕੋਈ ਨੀ, ਸਾਡੀ ਇੰਨਾ ਕਹਿਰ ਆਦਾ ਆਏਗਾ ਜਿਹਨੂੰ ਮਹਾਰਾਜ ਕਹਿੰਦੇ ਕਿਹਾ ਨੀ ਜਾ ਸਕਦਾ। ਕਹਿੰਦੇ ਇੰਨਾ ਮਹਾਰਸ ਹੁੰਦਾ ਹੈ ਉਹ ਕਹਿ ਨੀ ਹੁੰਦਾ। ਕਹਿੰਦੇ ਬੰਦੇ ਨੂੰ ਜੇ ਗੁਰਦੁਆਰੇ ਦੱਸ ਨੀ ਸਕਦਾ ਵੀ ਬਹੁਤਾ ਮਿੱਠਾ ਹੈ ਤਾਂ ਥੋੜਾ ਮਿੱਠਾ ਹੈ, ਜਾਂ ਸਲੂਮ ਹੈ ਕੁਛ ਨੀ ਦੱਸ ਸਕਦਾ। ਕਹੋ ਕਿ ਵੀਰੇ ਬੰਦੇ ਗੁੜ ਖਾਇਆ ਪੁੱਛੇ ਦੇਖਿਆ ਕਹੀਆ ਪੁੱਛੇ ਤੇ ਕੀ ਦੱਸ ਤੂੰ ਬਾਹਰ ਜਾਊਗਾ, ਕਿਉਂਕਿ ਬੋਲੀ ਨੀ ਬਣੀ ਉਹਦੇ ਬਗੈਰ ਉਹਦੇ ਕੋਲ ਬੋਲਣ ਵਾਸਤੇ ਕੀ ਸਮਝਿਆ ਨੀ ਹੈ ਵੀ ਮੈਂ ਮਿੱਠਾ ਕਰੇ ਤਾਂ ਜਵਾਨ ਵੱਧ ਹੈ। ਇਸ ਤਰ੍ਹਾਂ ਜਦੋਂ ਇਹ ਦੇਵ ਰਚਨਾ ਖੁੱਲ ਜਾਂਦੀ ਹੈ ਇਹ ਨਾਮ ਦੇ ਰਸ ਚ ਰਹਿੰਦੀ ਹੈ। ਇਹ ਰਚਨਾ ਤੂੰ ਅੰਦਰ ਚਲਾ ਦੇ, ਤੇਰੀ ਪਿਆਸ ਨਾ ਗਏ, ਤੇਰੀ ਪਿਆਸ ਨਾ ਗਏ ਉਹ ਕਿੱਥੇ ਜਿੱਥੇ ਹਾਲਤ ਪੱਲੇ ਨਾ ਪਾਏ। ਜਿੰਨਾ ਚਿਰ ਹਰੀ ਦਾ ਰਸ ਨਹੀਂ ਮਿਲਦਾ ਰਚਨਾ ਖਿੱਚੀ ਕੋਈ ਸ਼ਰਾਬ ਨੂੰ ਦੌੜਦਾ ਹੈ, ਕੋਈ ਕਹਿੰਦਾ ਜੀ ਬੱਕਰੇ ਦਾ ਮਾਲ ਖੁੱਲਿਆ ਜੀ, ਆਲਮ ਦਾ ਵਧੀਆ ਜੀ, ਸਹੇ ਦਾ ਵਧੀਆ ਜੀ, ਕੁੱਕੜ ਦਾ ਵਧੀਆ। ਕਿਉਂ ਕਹਿੰਦਾ? ਕਿਉਂਕਿ ਅੰਦਰਲਾ ਰਸ ਨਹੀਂ ਹੈ ਜਿਹਨੂੰ ਮਿਲਿਆ, ਜਿਹਨੂੰ ਮਿਲ ਗਿਆ ਉਹ ਤਾਂ ਜਦੋਂ ਕੜਾਹ ਪ੍ਰਸ਼ਾਦ ਵਰਤਾਉਂਦੇ ਨੇ ਉਹ ਵੀ ਐਂ ਲੱਗਦਾ ਵੀ ਉਹ ਤਾਂ ਬਹੁਤ ਵੱਡਾ ਰਸ ਸੀ, ਮਹਾਰਾਜ ਨੇ ਪ੍ਰਸ਼ਾਦ ਬਣਾਇਆ ਹੀ ਬਸ ਵੀ ਅੰਦਰ ਰਸ ਆਇਆ ਹੁੰਦਾ ਗੁਰੂ ਕਿਆ ਹੋਰ ਕੋਈ ਚੀਜ਼ ਨਹੀਂ ਜਿਹੜੀ ਉਹਦੇ ਨਾਲ ਮੇਲ ਖਾਂਦੀ ਹੋਵੇ, ਇਹ ਕੁਛ ਥੋੜ੍ਹਾ ਜਿਹਾ ਮੇਲ ਖਾਂਦਾ। ਸੋ ਇਸ ਤਰ੍ਹਾਂ ਦੇ ਨਾਲ ਜਦੋਂ ਦੇਵ ਰਚਨਾ ਖੁੱਲ ਜਾਂਦੀ ਹੈ, ਦੇਵ ਸਪਰਸ਼ ਖੁੱਲ ਜਾਂਦੀ ਹੈ, ਉਸ ਵੇਲੇ ਆਪੇ ਹੀ ਝੁੰਮ ਜਾਂਦਾ, ਆਪਣੇ ਆਪ ਇਹ ਆਨੰਦ ਆਉਂਦਾ, ਅੰਦਰਲਾ ਕੌਲ ਖਿਲ ਜਾਂਦਾ, ਪੈਰ ਨਹੀਂ ਲੱਗਦਾ ਤਾਕਿ। ਸੋ ਮਹਾਰਾਜ ਨੇ ਐਵੇਂ ਹੱਥ ਮਾਰ ਕੇ ਹਵਾ ਦੇ ਵਿੱਚ ਸਰਬ ਨੈਣ ਆਪ ਦੇਖਣਾ, ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਦੇਖਣਾ, ਐਂ ਕਹਿ ਕੇ ਸਾਰਿਆਂ ਦੇ ਵਿੱਚ ਖੁੱਲ ਸਾਰੇ ਸਿੰਘਾਂ ਦੇ ਦੀਵਾਨਿਆਂ ਨੇ ਕੀ ਦੇਖਿਆ ਬਈ ਪ੍ਰਕਾਸ਼ ਹੈ, ਪ੍ਰਕਾਸ਼ ਸਰੀਰ ਦਿਸਦਾ ਹੀ ਨਹੀਂ ਹੈ, ਦਿਸਦਾ ਹੈਗਾ ਝੋਲੇ ਪੈਂਦੇ ਨੇ ਪਰ ਚਾਨੇ ਦਾ ਸਰੀਰ ਹੈ। ਜਾਂ ਤਾਂ ਸਾਰੇ ਦੇਸ਼ ਦੇ ਗੁਰੂ ਮਹਾਰਾਜ ਦੇ ਦਰਬਾਰ ਜਾ ਕੇ ਸ਼ੋਭ ਹੁੰਦੇ, ਕਿਉਂਕਿ ਮੈਂ ਕੱਲ੍ਹ ਬੇਨਤੀ ਕੀਤੀ ਸੀ ਕਿ ਸ਼ਿਵ ਜੀ ਵੀ ਖੋਜ ਦੇ ਫਿਰਦੇ ਨੇ ਬਣ ਗਿਆ ਨੇ। ਸੋ ਉਸ ਵੇਲੇ ਬੜੇ ਦਰਸ਼ਨ ਕਰ ਰਹੇ ਨੇ, ਬੜਾ ਆਨੰਦ ਆ ਰਿਹਾ, ਮਹਾਰਾਜ ਭਜਨ ਕਰ ਰਹੇ ਨੇ ਤੇ ਉਹ ਸੁਣ ਰਹੇ ਨੇ, ਕਿਉਂਕਿ ਆਹ ਜਿਹੜਾ ਸਤਸੰਗ ਹੈ ਇਹ ਕਿਤੇ ਨੀ ਦਮੜਾ ਸਵਾਏ ਸਜਣਾ ਦੋ, ਹੋਰ ਨੀ ਕਿਤੇ ਵੀ ਹੈ। ਸਵਰਗ ਲੋਕ ਗਿਆਰਾਂ ਨੇ, ਗਿਆਰਾਂ ਹੀ ਵਰਗ ਲੋਕ ਘੱਟੀਆਂ ਨਰਕਾਂ ਚ ਤਾਂ ਸੁਣਾ ਹੀ ਸਵਾਲੇ ਨੀ, ਦੂਸਰਾ ਦਾ ਪੈਸੇ ਨੀ, ਦੂਸਰਾ ਸੰਗ ਸੁਣਿਆ ਨੀ ਸਕਦਾ ਉਹਨੂੰ ਅਧਿਕਾਰ ਨੀ ਹੈਗਾ। ਪਰ ਕੋਈ ਕੋਈ ਸਿਆਣਾ ਭੂਤ ਜਿਹੜਾ ਹੈ ਉਹ ਕਿਸੇ ਦੇ ਵਿੱਚ ਬੈਠ ਕੇ ਸੁਣ ਲੈਣਾ ਜਿਹਨੇ ਆਪਣਾ ਆਧਾਰ ਕਰਾਉਣਾ, ਕਿਉਂਕਿ ਮਹਾਰਾਜ ਨੇ ਪਸ਼ੂ ਪ੍ਰੇਤ ਮੁਗਧ ਕੋ ਉਤਾਰਿਆ, ਪਰ ਪ੍ਰੇਤਾਂ ਨੂੰ ਵੀ ਉਤਾਰ ਦਿੰਦੀ ਹੈ ਬਾਰੇ। ਸੋ ਜਦੋਂ ਦੇਖੇ ਇੰਨੇ ਨੂੰ ਮਹਾਰਾਜ ਨੇ ਹੁਕਮ ਕੀਤਾ ਕਿ ਪ੍ਰੇਮੀਓ ਜਾਓ ਜਾ ਕੇ ਕਿਉੜਾ ਲਿਆਓ, ਇਹ ਸੰਗਤ ਦੇ ਉੱਤੇ ਥੋੜ੍ਹਾ ਬਹੁਤ ਖੇਲ। ਉਹ ਦੇਵਤੇ ਜਿਹੜੇ ਸੀ ਉਹ ਥੋੜ੍ਹਾ ਥੋੜ੍ਹਾ ਹਿੱਸਣ ਲੱਗ ਗਏ, ਉੜਨ ਲੱਗ ਗਏ ਉੱਪਰ, ਤੇ ਕਿਉੜਾ ਬਥੇਰਾ ਜੁੜਦੇ ਨੇ ਉਹ ਟਿਕੇ ਵੀਰ ਸਾਰੇ ਚਲੇ ਗਏ। ਮਹਾਰਾਜ ਨੇ ਕਿਹਾ ਸੱਚੇ ਪਾਤਸ਼ਾਹ ਆਹ ਕੀ ਭਾਣਾ ਵਰਤਿਆ, ਸਾਰਿਆਂ ਨੂੰ ਦੇਖਦੇ ਸੀ ਬੜੇ ਟਿਕੇ ਨੂੰ ਸੁਣਦੇ ਸੀ, ਆਹ ਇਹਨਾਂ ਦੀ ਦ੍ਰਿਸ਼ਟੀ ਕਿਉਂ ਖਰਾਬ ਹੋ? ਮਹਾਰਾਜ ਕਹਿਣ ਲੱਗੇ ਪ੍ਰੇਮੀਓ ਉਹ ਜਿਹੜਾ ਨਾ ਰਾਜਾ ਰਾਣੀ ਰਿਆਸਤ ਇਹਨੇ ਤਿੰਨ ਦਿਨ ਹੋਏ ਤਮਾਕੂ ਪੀਤਾ, ਇਹਦੀ ਐਡੀ ਬੜੀ ਦੁਰਗੰਧ ਹੈ ਕਿ ਦੇਸ਼ ਦਾ ਲੋਕ ਇਸ ਦੁਰਗੰਧ ਚ ਰਹਿ ਹੀ ਨਹੀਂ ਸਕਦੇ। ਸਿਰ ਜਿਹੜਾ ਤੰਬਾਕੂ ਹੈ ਇਹ ਤਾਂ ਦੁਰਗੰਧ ਤਾਂ ਇੱਕ ਪਾਸੇ ਰਿਹਾ, ਜਿਹਦੇ ਖਾਨਦਾਨ ਚ ਕੋਈ ਮੂੰਹ ਨੂੰ ਲਾ ਲਵੇ ਤੰਬਾਕੂ, ਉਹਦੇ ਜਿਹੜੇ ਦੇਵਤੇ ਤੇ ਪਿੱਤਰ ਸਵਰਗ ਲੋਕਾਂ ਚ ਬੈਠੇ ਨੇ ਉਹ ਛੱਡ ਜਾਂਦੇ। ਤਰਕ ਤੰਬਾਕੂ ਦੇਵੀਏ ਦੇਹ ਪਿੱਤਰ ਤਜ ਹੈ, ਕਹਿੰਦੇ ਉਹਦੇ ਉਹਦਾ ਇੰਨਾ ਪਾਪੀ ਸਰੀਰ ਹੋ ਜਾਂਦਾ, ਇੰਨਾ ਨਰਕ ਦਾ ਭਰਿਆ ਹੋਇਆ ਸਰੀਰ ਹੋ ਜਾਂਦਾ ਕਿ ਉਹਦੇ ਹੱਥ ਦਾ ਜੇ ਪਾਣੀ ਲੈ ਕੇ ਵੀ ਪੀ ਲਓ ਤਾਂ ਸ਼ਰਾਬ ਪੀਣ ਦੇ ਦੋਸ਼ ਦੇ ਬਰਾਬਰ ਹੋ ਜਾਂਦਾ। ਜੇ ਪੁੱਛਿਆ ਵੀ ਮਹਾਰਾਜ ਸ਼ਰਾਬ ਦਾ ਵੀ ਦੋਸ਼ ਹੈ, ਮਹਾਰਾਜ ਕਹਿੰਦੇ ਸ਼ਰਾਬ ਦਾ ਦੋਸ਼ ਇਹ ਹੈ, ਰਹਿਮਾ ਨੇ ਕਰਦੀ ਹੈ ਗੱਲ ਮਹਾਰਾਜ ਦੇ ਮੋਕੇ ਲਿਖੀ ਹੋਈ ਕਿ ਬਦਲ ਪਾਣੀ ਤਾਂ ਕਿ ਰਾਤ ਕੋ ਮਦਰਾ ਸਾਂਭਾ ਲਗਾਏ। ਅੱਜ ਕਹਿੰਦੇ ਨੇ ਪਾਪ ਨੂੰ ਪਾਪ ਦੇਣ ਵਾਲਾ ਜਿਹੜਾ ਜਿਹਾ ਸ਼ਰਾਬ ਪੀ ਨਹੀਂ ਗਿਆ ਜਾਂ ਤੰਬਾਕੂ ਪੀਣ ਵਾਲਾ ਜਿਸ ਨੂੰ ਪਾਣੀ ਪੀ ਗਿਆ। ਮਹਾਰਾਜ ਜੀ ਇਹਨਾਂ ਦੇ ਕਿੰਨੇ ਪਾਪ ਨੇ, ਮਹਾਰਾਜ ਨੇ ਦੱਸਿਆ ਕਿ ਮਦਰਾ ਸਾਹਿਬ ਸੀ ਸੱਤ ਕੁਲ, ਸੱਤ ਕੁਲਾਂ ਦਾ ਨਾਸ਼ ਕਰ ਦਿੰਦੀਆਂ ਸ਼ਰਾਬ, ਤਿੰਨ ਕੁਲਾਂ ਦਾ ਉਪਰਲੀਆਂ ਕਰ ਦਿੰਦੀਆਂ, ਪਿਓ ਦੀ ਭਰਤੀ ਕਦੋਂ ਕਰ ਦੂ, ਦਾਦੇ ਦੀ ਭਰਤੀ ਕਦੋਂ ਕਰ ਦੂ, ਪੜਦਾਦੇ ਦੇ ਗੁਣਦਾਨ ਕਦੋਂ ਕਰ ਦੂ, ਆਪਣੇ ਦੋਹਰੇ ਹੋਏ ਗਏ ਤੇ ਆਪਣੇ ਪੁੱਤਰ ਦੇ ਕਰ ਦੂਗਾ, ਆਪਣੇ ਪੋਤੇ ਦੇ ਕਰ ਦੂ, ਧੋਤੇ ਦੇ ਕਰ ਦੂ, ਸੱਤ ਕੁਲਾਂ ਨੂੰ ਕਰਨ ਵਾਲਾ ਘਰ ਪੈਦਾ ਹੋ ਜਾਂਦਾ ਜੀ ਸ਼ਰਾਬ। ਮਦਰਾ ਕਹੇ ਤੀ ਸੱਤ ਕੁਲ, ਜੇ ਤਾਂ ਪੀਤਾ ਸਤੰਗ ਵਿੱਚ ਰਹਿ ਸਕਦੇ ਮੇਰੇ ਸਜਾਏ ਦਰਗਾਹ ਜਾ ਕੇ ਸਜਾਵਾਂ ਮੇਰੇ ਭਾਨ ਦੇ ਅਨੇਕ ਭੰਗ ਪੀਣ ਵਾਲਾ ਆਪਣੇ ਤਨ ਦਾ ਵੈਰੀ ਹੁੰਦਾ, ਉਹ ਕੁਲਾਂ ਨੂੰ ਨਹੀਂ ਕਹਿੰਦਾ। ਜਗ ਜ਼ਰੂਰ ਸੱਤ ਕੁਲ ਗਏ, ਜਿਹੜਾ ਤੰਬਾਕੂ ਪੀਂਦਾ ਉਹ ਸੌ ਕੁਲ ਦਾ ਨਾਸ਼ ਕਰ, ਚੌਵੀ ਨਾਨਕਿਆਂ ਦੀਆਂ ਦਾਦਕਿਆਂ ਦੀਆਂ, ਵੀਹ ਨਾਨਕਿਆਂ ਦੀ, ਸੋਲਾਂ ਜਿੱਥੇ ਗਿਆ ਉਹਨੇ ਤੇ ਇਹ ਤਰ੍ਹਾਂ ਦੇ ਨਾਲ ਗਿਆਰਾਂ ਬਾਰਾਂ ਜਿਸਾਂ ਦੇ ਉੱਤੇ ਲੜਕੇ ਲੜਕੀਆਂ ਗਏ ਨੇ, ਗਿਆਰਾਂ ਜਿਸ ਭੈਣ ਵਿਆਹੀ ਹੁੰਦੀ ਹੈ ਤੇ ਅੱਠ ਜਿਸ ਥਾਂ ਨੌ ਜਿੱਥੇ ਭੂਆ ਵਿਆਹੀ ਹੁੰਦੀ ਹੈ ਤੇ ਅੱਠ ਕੁਲਾਂ ਦਾ ਨਾਸ਼ ਕਰਦਾ ਜਿੱਥੇ ਬਾਕੀ ਹੁੰਦੀ ਹੈ। ਉਦੋਂ ਤਾਂ ਮਹਾਰਾਜ ਕਹਿੰਦੇ ਵੀ ਉਹਦਾ ਜਗਤ ਤੇ ਆਉਣਾ ਹੀ ਜ਼ਰੂਰ ਸੀ, ਉਹਨੂੰ ਆਉਣਾ ਹੀ ਚਾਹੀਦਾ, ਇਸ ਤਰ੍ਹਾਂ ਬਲਵਾਨ ਕਰਦੇ। ਨਸ਼ਿਆਂ 'ਚ ਪੈ ਗਿਆ, ਗਲਤ ਗੱਲਾਂ 'ਚ ਪੈ ਗਿਆ। ਸ਼ੁਕਰ ਹੈ ਗੁਰੂ, ਧੰਨਵਾਦ ਕਰੋ ਗੁਰੂ ਦਸ਼ਮੇਸ਼ ਪਿਤਾ ਜਿਹਨੂੰ ਆਪਣੇ ਖਾਲਸੇ ਨੇ ਖਾਲਸੇ ਨੂੰ ਤਵਾਕੂ ਦੇ ਨੇੜੇ ਜਾਣ ਤੋਂ ਬਾਰੇ ਦਿੱਤਾ ਹੱਥ ਨਾਲ। ਨਹੀਂ ਅੱਜ ਦੁਨੀਆਂ ਬੜੀ ਪਰੇਸ਼ਾਨ ਹੈ, ਅਮਰੀਕਾ ਥਾਂ ਥਾਂ ਲਿਖਿਆ ਪਿਆ, ਹੋਰ ਥਾਂ 'ਚ ਲਿਖਿਆ ਪਿਆ, ਗੱਡੀਆਂ 'ਚ ਲਿਖਿਆ ਹੋਇਆ, ਜਹਾਜ਼ਾਂ 'ਚ ਲਿਖਿਆ ਵੀ ਤਵਾਕੂ ਨਹੀਂ ਦੇਣਾ, ਧੂੰਆਂ ਨਹੀਂ ਦੇਣਾ ਕਿਸੇ ਨੇ। ਇਹ ਧੂੰਏ ਦੇ ਨਾਲ ਬਿਮਾਰੀਆਂ ਫੈਲਦੀਆਂ, ਕੈਂਸਰ ਹੁੰਦਾ ਹੈ। ਸੋਇਕਾਂ ਦੇ ਨਾਲ ਇਹ ਖਾਣ ਪੀਣ ਵਾਲਿਆਂ ਦੇ ਦੋਸ਼ ਮਹਾਰਾਜ ਨੇ ਦੱਸੇ ਤੇ ਨਾਲੇ ਦੱਸਿਆ ਵੀ ਦੇਖੋ ਸਾਰੇ ਦੇਵਤੇ ਆਏ ਗਏ ਸੀ ਤੇ ਤਿੰਨ ਦਿਨ ਦਾ ਪੁਰਾਣਾ ਤਮਾਕੂ ਕੀਤਾ ਹੋਇਆ, ਰਾਜਾ ਆ ਗਿਆ, ਇਹਦੇ ਸਰੀਰ 'ਚ ਇੰਨੀ ਦੁਰਗੰਧ ਹੈ, ਦੇਵਤੇ ਬੈਠ ਗਏ। ਸੁਣਾਇਆ ਬੇਨਤੀ ਇਹ ਕਰਦਾ ਸੀ ਕਿ ਜਿੱਥੇ ਹਰੀ ਦਾ ਜਸ਼ਨ ਹੁੰਦਾ ਹੋਵੇ ਉੱਥੇ 60-30 ਸਾਲ ਦੇ ਨਿਵਾਸ ਕਰ ਲੈਂਦੇ, ਜਿਹਨਾਂ 'ਚੋਂ ਸਾਰਿਆਂ 'ਚੋਂ ਸ਼੍ਰੋਮਣੀ ਗੰਗਾ ਹੁੰਦੀ ਹੈ। ਸਾਡੀ ਗੰਗਾ ਜੋ ਹੋਤ ਹੈ ਜਾਂ ਗੰਗਾ ਵੀ ਸਹਿਲਾਵਤ, ਉੱਥੇ ਗੰਗਾ ਦਾ ਫਲ ਵੀ ਆ ਜਾਂਦਾ, ਖਾਸ ਦੇ ਚਾਹੀਦਾ। ਉਹ ਬੈਠੇ ਹੁੰਦੇ ਆ ਸਾਥੋਂ ਕੋਈ ਫਲ ਮੰਗੇ ਤੇ ਅਸੀਂ ਬਰਾਬਰ ਰਾਜੇ ਫਰੀਏ ਜਿਹਨੇ ਸੇਵਾਦਾਰ ਸੇਵਾ ਕਰਦੇ ਨੇ, ਇਹਦੇ ਤਰ੍ਹਾਂ ਉਹ ਖੜੇ ਹੁੰਦੇ ਨੇ ਵੀ ਕੋਈ ਮੰਗੇ ਤਾਂ ਸਹੀ ਦੇਈਏ। ਇਹਦੇ ਤੱਕ ਕਿ ਭਗਵਾਨ ਵੀ ਆ ਕੇ ਵਿੱਚ ਬੈਠ ਜਾਂਦੇ ਨੇ। ਇੱਕ ਵਾਰੀ ਨਾਰਦ ਨੇ ਵਰਤ ਰੱਖਿਆ, ਭਾਈ ਸਰਦਾਰ ਜੀ ਕਹਿੰਦੇ ਨੇ ਇਸ ਵਾਰ ਬਿਠਾ ਤੇ ਉਹਦੇ ਵਿੱਚ ਉਹਨੇ ਪਰਨ ਕਰ ਲਿਆ ਵੀ ਵਿਸ਼ਨੂੰ ਜੀ ਦੇ ਦਰਸ਼ਨ ਕਰਕੇ ਫਿਰ ਮੈਂ ਵਰਤੋਂ ਪਾਰਨ ਕਰਾਂਗਾ, ਵੈਕੁੰਠ ਧਾਮ 'ਚ ਰਹਿ ਗਿਆ। ਕਿਉਂਕਿ ਉਹਨੂੰ ਇਹ ਸ਼ਕਤੀ ਪ੍ਰਾਪਤ ਹੈ ਜਿੱਥੇ ਜੀ ਕਰੇ ਪੁਰਨਾ ਕਰੇ ਉੱਥੇ ਹੀ ਪਹੁੰਚ ਜਾਂਦੇ। ਉੱਥੇ ਜਾ ਕੇ ਪੁੱਛਿਆ ਵੀ ਭਗਵਾਨ ਕਿੱਥੇ, ਤਾਂ ਲਕਸ਼ਮੀ ਜੀ ਕਹਿਣ ਲੱਗੇ ਕਿ ਨਾਰਦ ਜੀ ਤੁਹਾਨੂੰ ਤਾਂ ਇਹ ਸ਼ਕਤੀ ਹੈ ਵੀ ਤੁਸੀਂ ਤਿੰਨਾਂ ਲੋਕਾਂ 'ਚ ਦੇਖ ਸਕਦੇ, ਤੁਹਾਨੂੰ ਤਾਂ ਕੋਈ ਚੀਜ਼ ਦੁਨੀਆਂ ਦੀ ਬੁੱਧੀ ਨਹੀਂ ਹੈ, ਦੇਖ ਲਓ ਧਿਆਨ ਲਾ ਕੇ ਬੈਠ ਕੇ ਕਿਤੇ ਨਹੀਂ ਕਰਦੇ। ਤੇ ਉਸ ਵੇਲੇ ਇਹ ਅਰਦਾਸ ਕਰੀ ਵੀ ਹੇ ਪਾਤਸ਼ਾਹ ਤੂੰ ਦੱਸ, ਮੈਂ ਤਾਂ ਹਾਰ ਗਿਆ, ਮੈਨੂੰ ਤਾਂ ਲੱਗਿਆ ਕੀ ਸਮੁੰਦਰ 'ਚ ਤੈਨੂੰ ਮੈਂ ਦੇਖਿਆ, ਮਹਾਰਾਜ ਦੀਆਂ ਬਾਵਾਂ 'ਚ ਮੈਂ ਦੇਖਿਆ, ਤੀਰਥਾਂ 'ਤੇ ਤੈਨੂੰ ਮੈਂ ਦੇਖਿਆ, ਯੋਗੀਆਂ ਦੇ ਯੋਗੇ 'ਚ ਮੈਂ ਦੇਖਿਆ, ਇਸ ਉਹਦਾ ਕਿਤੇ ਨਹੀਂ ਲੱਗਿਆ, ਬੜੇ ਬੜੇ ਜਿਹੜੇ ਖੇਤਰ ਨੇ ਉੱਥੇ ਮੈਂ ਦੇਖਿਆ ਤੈਨੂੰ, ਤੂੰ ਉਹ ਮੈਨੂੰ ਦਰਸ਼ਨ ਦੇ ਕੀ ਦੇਖਦਾ ਹੈ, ਸੰਤਾਂ ਦਾ ਕੀਰਤਨ ਹੋ ਰਿਹਾ ਤੇ ਸਾਰਿਆਂ ਤੋਂ ਪਿਛਲੇ ਪਾਸੇ ਮੈਰੇ ਗੇਟ ਬੜੇ ਪਾਈ ਬੈਠਾ, ਸਵਰੀ ਤੇ ਵੀ ਬੈਠਾ, ਪੰਜੀ ਬੈਠਾ, ਉੱਥੇ ਵੀ ਆ ਗਏ। ਨਮਸਕਾਰ ਕਰੀ, ਹੇ ਭਗਵਾਨ ਇਹ ਤੁਸੀਂ ਐਡੀ ਦੂਰ ਪਿੱਛੇ ਆ ਕੇ ਬੈਠੇ ਹੋ ਤੇ ਤੁਹਾਡਾ ਕੀ ਗੱਲ? ਕਹਿਣ ਲੱਗੇ ਨਾਥ ਮੁਨੀ, ਲੋਕਾਂ ਨੂੰ ਵਹਿਮ ਹੈ ਕਿ ਮੈਂ ਬੜੇ ਬੜੇ ਜੀਵਾਂ ਨਾਲ ਜੜਿਆ ਹੋਇਆ, ਮੰਦਰਾਂ 'ਚ ਰਹਿਣਾ, ਬਿਲਕੁਲ ਨਹੀਂ ਰਹਿ ਸਕਦਾ, ਨਾ ਮੈਂ ਤੀਰਥਾਂ 'ਤੇ ਰਹਿਣਾ, ਨਾ ਮੈਂ ਕਿਸੇ ਹੋਰ ਥਾਂ 'ਤੇ ਰਹਿਣਾ, ਨਾ ਮੈਂ ਯੋਗੀਆਂ ਦੇ ਹਿਰਦੇ 'ਚ ਰਹਿਣਾ, ਮੈਂ ਤਾਂ ਆਪਣੇ ਪਿਆਰਿਆਂ ਦੇ ਚਰਨਾਂ 'ਚ ਬਹਿ ਜਾਂਦਾ ਜਿੱਥੇ ਇੱਕ ਮਨ ਇੱਕ ਚਿੱਤ ਹੋ ਕੇ ਰੱਖਦਾ ਜਸਤਾ ਜੀ, ਤੇ ਮੈਂ ਜੋ ਕੁਛ ਮੰਗਦੇ ਨੇ ਦੇਣ ਨੂੰ ਤਿਆਰ ਰਹਿਣਾ ਵੀ ਜਿੱਥੇ ਮੰਗਣ ਮੈਂ ਹੋਣੇਗਾ। ਲੋਕ ਕਹਿੰਦੇ ਨੇ ਵੀ ਮੇਰਾ ਕੋਈ ਮਾਂ ਨਹੀਂ, ਕੋਈ ਬਾਪ ਨਹੀਂ, ਮੇਰਾ ਪਰਿਵਾਰ ਨਹੀਂ, ਮੇਰਾ ਪਰਿਵਾਰ ਕਹਿੰਦੇ ਆ ਸਾਨੂੰ, ਮੇਰਾ ਪਰਿਵਾਰ